आहे कुमार सो चूठ वडो को आनंद सो जग पीतर सोई। हंकार ने फिर पूछना कीता, ये दंग तेरा जड़ा बड़ा लड़का झूठ है, दस वो संसार विच खुश है? तब दंभ कहो ए ठौर वसे, बिन ताहे ना में जग जीवन होई। ये दंभ कहन लगा, वो इसे जगह रह रहा क्यों? उस तो बिना मेरा जड़ा जीवना उस संसार विच हो ही नहीं सकता। पुन दंभ कहो महमो की आयस, पाई वसे ठौर सो होई। दंभ कहन लगा, वो दोवें महामो जो साडा राजा उहदे हुकम नूं पा के इस जगह निवास कर रहे हैं। सवैया, आप कहो के कारण ते ठौर प्रसाद कियो तुम्हें आए? प्रसाद नम कृपा दा। दंभ ने कहा, हे बाबा जी आप दसो तुसीं किस कारण मुख रख के इस जगह ते आउण दी कृपालता कीती है? हंकार कह सुत मोह समीप को, गोप संदेश सो है हम लियाए। हंकार कहण लगा, हे पुत्र दंभ, साडा जो राजा मोह आ उहदा गुप्त संदेश सुनेहा लै के मैं आया हाँ। संदेश सुनेहा, चाहत ताहें विवेक हतो, निज कान सुने सब लोक लाए। उसनू जिहड़ा विवेक है वह मारना चाहुंदा, ये वचन मैं अपने कन्ना ना सुनिया और सारे लोग भी ये गल अलाए कहिंदे आ। ताम वरतंत सुनावन केहत, आवन मोहे पै उसन जाए। उहनूं सारा ये प्रसंग सुनाउण वास्ते मेरा इत्थे आउणा होया, ऐसी गल समझाए हैं। समझ लिया, समझ लैणा कर। अलाए मैंने कहिंदे हन गोप गोपत महीप राजा। सवैया, तब दंभ कहो सुख संग आए, तब पीखन ते मम देहे सरानी। ये हंकार गल सुना चुकिया। फिर दंभ ने कहा, आप सुख नाला तुहाडा दर्शन करदिआं मेरा जिहड़ा मन है शांत हो गया। मैं भी आप नूं एक खबर सुनाउणा। लोग ये गल कहिंदे आ कि मोह राजा जिहड़ा स्वर्ग लोक तों इत्थे आ रहा है। मोह समीप सो आए, यहाँ आ रहा स्वर लोक कहता है या नहीं? हो बखानी स्वर्ग लोक तों आ रहा, लोगों ने यह गल दसी है। मोह मीप श्रोमण जू शिवकी नगरी सो ठई राजधानी। जो सारे राजां दा श्रोमणी राजा मोह राजा, उन्होंने ये शिव की नगरी जी काशी है इनू अपनी राजधानी बनाया। सब लोग हैं मुख पंकज में, मम आप सुनिए बात सोखानी। सारे लोग अपने कमलर के मुखड़े तो कह रहे हैं, मैं ये वचन ये कान गल आप कानी कन्ना तो सुनी है। भैया, हंकार कहो ए कारण ते बह लोक पति ए ठौर वसाए। हंकार ने पूछा, ये पुत्र दम, ओ जगत पति जगदा पति जड़ा महामोह राजा किस कारण करके इस जगह आके बसन लग्या है? दंभ कहे कारण है सुबे कहूँ जग हूं न पाए। दंभ ने कहा, कारण यही है कि विवेक जड़ा वो संसार ते किते भी रहना ना पावे, होना ना पावे। बोध उदय ए भूम बनारस वेद पुराण है मुख गाए। ਵੇਦ ਪੁਰਾਣ ਨੂੰ ਹੁਣੇ ਵੱਲ ਕਦਮ ਕਰਦੇ ਆ। ਇਹ ਕਾਸ਼ੀ ਦੀ ਧਰਤੀ ਵਿੱਚ ਗਿਆਨ ਉਦੇ ਹੋਵੇਗਾ। ਕੁਲ ਨਾਸਕ ਬੋਧ ਨਿਵਾਰਨ ਕੋ ਇਹ ਠੌਰ ਨਵਾ ਸੁਮੋ ਠਹਿਰਾਏ। ਇਹ ਸਾਡੀ ਕੁਲਾਂ ਨਾਸ ਕਰਨ ਵਾਲਾ ਜੋ ਵਿਵੇਕ ਬੋਧ ਆ ਉਹਨੂੰ ਦੂਰ ਕਰਨ ਵਾਸਤੇ ਮੋਹਰਾ ਜਾਣਿਆ ਇਸ ਜਗ੍ਹਾ ਆਪਣਾ ਨਿਵਾਸ ਕੀਤਾ ਹੈ। ਵੇਦ ਪੁਰਾਣ ਕੀ ਕਹਿੰਦੇ? ਅਥਰਵਣ ਵੇਦ ਦੀ ਚੁਰਤੀ ਸ਼੍ਰੀ ਰਾਮ ਚੰਦਰ ਜੀ ਕਹਿੰਦੇ ਕੇਸ਼ਵ ਜਿਸ ਕਿਸੇ ਮਰਨ ਵਾਲੇ ਪੁਰਖ ਦੇ ਸਜੇ ਕੰਨ ਤੁਸੀਂ ਤਾਰਕ ਮੰਤਰ ਦਾ ਉਪਦੇਸ਼ ਦਿਓਗੇ ਉਹ ਜਿਹੜਾ ਰਾਮ ਨਾਮ ਤਾਰਕ ਮੰਤਰ ਉਪਦੇਸ਼ ਤੋਂ ਪੈਦਾ ਹੋਵੇਗਾ ਗਿਆਨ ਦੁਆਰਾ ਮੁਕਤ ਹੋ ਜਾਏਗਾ। ਔਰ ਜੀਵਨਮ ਦੀ ਏਕਤਾ ਰੂਪ ਜਿਹੜਾ ਗਿਆਨ ਹੈ ਉਹ ਪੁਰਸ਼ ਨੂੰ ਭਲੀ ਪ੍ਰਕਾਰ ਕਾਸ਼ੀ ਦੇ ਸੇਵਨ ਕਰਨੇ ਪ੍ਰਾਪਤ ਹੋਏਗਾ। ਹੰਕਾਰ ਡਰੇ ਸੁਨਵਾਤੇ ਹੇ ਸ਼ਿਵ ਕੇ ਪੁਰ ਬੋਧ ਸੋ ਕੌਣ ਮਿਟਾਏ। ਕਾਸ਼ੀ ਵਰਗੇ ਨਗਰ 'ਚ ਗਿਆਨ ਨਾ ਪੈਦਾ ਹੋਏ ਇਹ ਗੱਲ ਸੁਣ ਕਰਕੇ ਨਾ ਜਿਹੜਾ ਹੰਕਾਰ ਸੀ ਡਰ ਗਿਆ ਉਹ ਕਹਿਣ ਲੱਗਾ ਸ਼ਿਵ ਜੀ ਦੀ ਪੂਰੀ ਜਿਹੜੀ ਕਾਸ਼ੀ ਹੈ ਗਿਆਨ ਦੇ ਹੋਣ ਕੌਣ ਮਿਟਾ ਸਕਦਾ ਹੈ। ਤਿੰਨ ਠੌਰ ਵਸੇ ਸਭ ਜੀ ਜਿਤੇ ਸੁੱਖ ਸੋਂ ਸ਼ਿਵ ਤਾਂ ਹੈ ਕਿ ਬੰਧ ਛੁਡਾਵੇ। ਉਹ ਕਾਸ਼ੀ ਨਗਰੀ ਜਿੰਨੇ ਵੀ ਜੀ ਵੱਸਦੇ ਸ਼ਿਵ ਜੀ ਉਹਨਾਂ ਸਾਰਿਆਂ ਨੂੰ ਬੰਧਾਂ ਨੂੰ ਛੁਡਾ ਦਿੰਦੇ ਉਹਨਾਂ ਬੰਧਨ ਕੱਟ ਦਿੰਦੇ ਆ। ਅੰਤ ਸਮੇਂ ਕਰਨਾ ਕਰਕੇ ਸਭ ਕਾਨੂੰਨ ਤਾਰਕ ਮੰਤਰ ਅੰਤ ਸਮੇਂ ਕਰਨਾ ਕਿਰਪਾ ਕਰਕੇ ਸਾਰਿਆਂ ਦੇ ਕੰਨਾਂ 'ਚ ਤਾਰਕ ਮੰਤਰ ਸੁਣਾਉਂਦੇ। ਸਾਮ ਪਾਪ ਮਿਟੇ ਸ਼ਿਵ ਵੇਖਣ ਅਤੇ ਕਿਨ ਪੀਤਰ ਜੀਵਨ ਬੋਧ ਉੱਪਰ ਸਾਰਿਆਂ ਦੇ ਸਭ ਪਾਪ ਮਿਟ ਜਾਂਦੇ ਸ਼ਿਵ ਜੀ ਦੇ ਦੇਖਣ ਤੋਂ ਖਿੰਨ ਦੇ ਵਿੱਚ ਹੀ ਉਹ ਜੀਵਨ ਬੋਧ ਗਿਆਨ ਪੈਦਾ ਹੋ ਜਾਂਦਾ। ਤਾਰਕ ਮੰਤਰ ਕੀ ਹੈ? ਸੰਸਾਰ ਦੇ ਪੈ ਪੀਰ ਪੁਰਖ ਉਹਨਾਂ ਨੂੰ ਜਿਹੜਾ ਤਾਰ ਦੇਵੇ ਮੁਕਤ ਕਰ ਦੇਵੇ ਉਹ ਜਿਹੜਾ ਨਾਮ ਹੈ ਉਹ ਤਾਰਕ ਮੰਤਰ ਹੈ। ਇਹਦੇ ਵਿੱਚ ਕੀ ਪ੍ਰਮਾਣ ਕੋਈ ਹੈ ਕਿ ਅੰਤ ਸਮੇਂ ਸ਼ਿਵ ਜੀ ਕੋਈ ਮੰਤਰ ਸੁਣਾਉਂਦੇ ਆ? ਜਦੋਂ ਦੇਹ ਦਾ ਅੰਤ ਸਮੇਂ ਵਿੱਚ ਇਹ ਮਾਂ ਦੇ ਤਾਰਕ ਮੰਤਰ ਉਪਦੇਸ਼ ਦਿੰਦੇ ਆ, ਮਾਂ ਦੇਵ ਕਹਿੰਦੇ ਇਹ ਪ੍ਰਾਣੀ ਮਣੀ ਕਰਨਿਕਾ ਦੇ ਅੰਦਰ ਅੱਧੇ ਜਲ ਨਿਵਾਸ ਕਰਨ ਵਾਲੇ ਅਰਥਾਤ ਅੱਧੇ ਸਿਰ ਨੂੰ ਪਾਣੀ 'ਚ ਰੱਖਣ ਵਾਲੇ ਔਰ ਮਰਨ ਦੀ ਇੱਛਾ ਵਾਲੇ ਤੈਨੂੰ ਮੈਂ ਬ੍ਰਹਮ ਸੰਗਕ ਤਾਰਕ ਦਾ ਉਪਦੇਸ਼ ਕਰਦਾ। ਇਸ ਕਾਰਨ ਤੋਂ ਇਹ ਸਿੱਧ ਹੋਇਆ ਕਿ ਕਾਸ਼ੀ ਵਿੱਚ ਮਰਨ ਵਾਲੇ ਹਰੇਕ ਜੀਵ ਜੰਤੂ ਉਹਨਾਂ ਨੂੰ ਸਹਿਜੇ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਆਕਾਰ ਜਿਹੜਾ ਦੰਭ ਨੂੰ ਤਾਂ ਹੀ ਇਹ ਗੱਲ ਕਹੀ ਹੈ ਵਈਆ। ਤਬ ਦੰਭ ਕਹਿ ਹੋਏ ਬਾਤ ਸਹੀ ਪਰ ਹੋਵਤ ਨਾ ਸਭ ਜੀਵ ਮਜ਼ਾਰਾ। ਉਹਲੇ ਦੰਭ ਨੇ ਇਸ ਤਰ੍ਹਾਂ ਉੱਤਰ ਦਿੱਤਾ ਕਹਿੰਦਾ ਪੁਛਾ ਕੇ ਗੱਲ ਸੱਚੀ ਵੀ ਹੈ ਪਰ ਸਾਰੇ ਜੀਵਨ 'ਚ ਐਸਾ ਹੁੰਦਾ ਨਹੀਂ। ਤਿੰਨ ਕੋ ਨੇ ਬੋਧ ਕਦਾ ਚਿਤ ਵੈ ਜਿਨ ਕੇਵਲ ਕਾਮ ਸੁਖ ਰੋਧ ਵਿਕਾਰਾਂ। ਉਹਨਾਂ ਨੂੰ ਕਹਿੰਦੇ ਕਦਾ ਚਿਤ ਬੋਧ ਗਿਆਨ ਨਹੀਂ ਹੋ ਸਕਦਾ ਜਿਨ੍ਹਾਂ ਦੇ ਔਰ ਹਿਰਦੇ ਕਾਮ ਕ੍ਰੋਧ ਆਦਿਕ ਵਿਕਾਰ ਹਨ। ਜਿਨ ਕੇ ਕਰ ਪਾਦ ਮਨੋ ਵਸ ਹੈ ਤਪ ਕੀਰਤ ਸੋ ਜਗ ਹੈ ਉਜਿਆਰਾ। ਕਿਉਂਕਿ ਜਿਨ੍ਹਾਂ ਦੇ ਹਿਰਦੇ ਕਾਮ ਕ੍ਰੋਧ ਵਿਕਾਰ ਪੈਦਾ ਕਰਤੇ ਉਹਨਾਂ ਨੂੰ ਗਿਆਨ ਕਦੇ ਹੋ ਹੀ ਨਹੀਂ ਸਕਦਾ। ਔਰ ਜਿਨ ਕੇ ਕਰ ਪਾਦ ਹੱਥ ਪੈਰ ਜਿਹਨੇ ਮਨ 'ਚ ਵਾਸਿਆ ਔਰ ਤਪ ਦੀ ਕੀਰਤੀ ਨਾਲ ਜਾਗਤ ਵਿੱਚ ਉਹ ਪ੍ਰਗਟ ਹਨ। ਬਹੁ ਤੀਰਥ ਕੋ ਫਲ ਪਾਵਤ ਹੈ ਭਾਰਤ ਔਰ ਪੁਰਾਣ ਵਿਚਾਰਾ। ਉਹ ਜਿਹੜੇ ਪੁਰਸ਼ ਹੈ ਤੀਰਥਾਂ ਦੇ ਫਲ ਪਾਉਂਦੇ ਆ ਇਹ ਗੱਲ ਭਾਰਤ ਮਹਾਂਭਾਰਤ ਅਤੇ ਪੁਰਾਣਾਂ ਦੇ ਵਿੱਚ ਕਥਨ ਕੀਤੀ ਹੋਈ ਹੈ, ਉਚਾਰਨ ਕੀਤੀ ਹੈ। ਮਹਾਂਭਾਰਤ ਪੁਰਾਣਾਂ ਵਿੱਚ ਕਿਸ ਤਰ੍ਹਾਂ ਕਥਨ ਕੀਤਾ, ਦੋਹਰਾ ਵਿਤਰਪੁਣ ਆਏ ਤਵੈ ਪੰਚਕ ਪਾਵ ਅਨੂਪ ਨਾਗਰ ਜਨ ਆਇਓ ਸੁਨੋ ਮਹਮੋ ਜਗਪੂਪ। ਚੇਤਨ ਬੇਤਰਪਾਣ ਮਨੇ ਚੋਗਦਾਰ, ਕੰਚਕ ਚੋਗਾ, ਨਾਗਰ ਚਤਰ। ਫਿਰ ਦੰਭ ਅਤੇ ਹੰਕਾਰ ਇਸ ਤਰ੍ਹਾਂ ਗੱਲਾਂ ਬਾਤਾਂ ਉਸ ਕਰਦੇ ਸੀ। ਉਹ ਵੇਲੇ ਚੋਗਦਾਰ ਆ ਗਿਆ ਜਿਹਨੂੰ ਬੜਾ ਲੰਬਾ ਚੋਗਾ ਅਤੇ ਪੱਗ ਬੜੀ ਸੁੰਦਰ ਸਜਾਈ ਹੋਈ ਸੀ, ਪਾਗਾਂ ਨੂੰ ਬੜੀ ਸੁੰਦਰ ਪੱਗ ਬੰਨ੍ਹੀ ਹੋਈ ਸੀ। ਨਾਗਰ ਜਨ ਆਇਓ ਸੁਣਿਓ, ਉਹਦਿਆਂ ਇਹ ਕਹਿਣਾ ਸ਼ੁਰੂ ਕੀਤਾ ਕਿ ਹੇ ਨਗਰ ਦੇ ਲੋਕੋ ਸੁਣੋ ਕਿ ਮਹਾਮੋ ਮਹਾਰਾਜ ਜੀ ਨਗਰ ਪਧਾਰ ਰਹੇ ਆ ਰਹੇ ਆ। ਜਗਪੂਪ ਜਗ ਦਾ ਰਾਜਾ ਸੋਈਆ, ਚੰਦਨ ਕੇ ਛਿੜਕਾਵ ਕਰੋ ਮਨ ਫਾਟ ਕੇ ਹੇਮ ਸੁਬੇਦ ਬਣਾਵੋ। ਮਣੀ ਫਾਟਕ ਮਣੀ ਸਫਾਟਕ ਮਣੀ ਬਲੌਰ ਵਗੈਰਾ ਹੇਮ ਸੋਨਾ ਔਰ ਵੇਦ। ਚੋਬਦਾ ਕਹਿਣ ਲੱਗਾ, ਹੇ ਸ਼ਹਿਰ ਵਾਸੀਓ, ਹੁਣ ਆਪਣੇ ਘਰਾਂ ਦੇ ਅੱਗੇ ਚੰਦਨ ਸੁਗੰਧੀ ਦਾ ਛਿੜਕਾਅ ਕਰੋ, ਸਫਾਟਕ ਮਣੀਆਂ ਔਰ ਸੋਨੇ ਦੇ ਜਿਹੜੇ ਥੜੇ ਬਣਾ ਲਓ, ਬੇਦਮਨ ਥੜੇ ਬਣਾ ਲਓ। ਜਲ ਯੰਤਰ ਸਵੇ ਗ੍ਰਹਿ ਖੋਲ ਦੇ ਜੈ, ਤਿੰਨ ਪੀਤਰ ਕੁੰਕਮ ਗੰਧ ਮਲਾਵੋ। ਫਿਰ ਸਾਰੇ ਘਰਾਂ ਦੇ ਜਲ ਯੰਤਰ ਨੂੰ ਫੁਹਾਰਿਆਂ ਦਾ ਖੋਲ ਦਿਓ, ਉਹਨਾਂ ਵਿੱਚ ਉੱਡਣ ਵਾਲੇ ਪਾਣੀ 'ਚ ਕੇਸਰ ਅਤੇ ਸੁਗੰਧੀ ਇਹ ਚੀਜ਼ਾਂ ਮਿਲਾ ਦਿਓ ਕਿ ਚਾਰ ਸਵੇਰੇ ਸੁਗੰਧੀ ਹੋ ਜਾਏ। ਕੁੰਕਮ ਨਾਮ ਕੇਸਰ ਦਾ, ਜਲ ਯੰਤਰ ਨਾਮ ਫੁਹਾਰਿਆਂ ਦਾ। ਸਭ ਦੁਆਰਨ ਬੰਧਨ ਵਾਰ ਕਰੋ, ਗਜਮੋਤਨ ਹਾਰ ਲੜੀ ਲਟਕਾਵੋ। ਔਰ ਸਾਰੇ ਬੰਧਨ ਵਾਰ ਔਰ ਮੱਕੜੀ ਤਾਣ ਦਿਓ, ਸਾਰੇ ਬੂਹਾਂ 'ਤੇ ਮੱਕੜੀ ਤਾਣ ਦਿਓ। ਹਾਥੀਆਂ ਮੋਤੀਆਂ ਦੀਆਂ ਜਿਹੜੀਆਂ ਲੜੀਆਂ ਉਹ ਲਟਕਾ ਦੇਣਾ ਕਰੋ। ਸ਼ਕਰ ਸਰਾਸਨ ਚਿੱਤਰ ਤੁਜਾ ਸਭ ਸੁੰਦਨ ਕੇ ਸਿਰ ਮਾਹੇ ਚੁਲਾਵੋ। ਔਰ ਫਿਰ ਸ਼ਕਰ ਸਰਾਸਨ ਆਕਾਸ਼ੀ ਪੀਂਘ ਵਰਗੇ ਚਿੱਤਰ ਤੁਜਾ, ਜਿਹੜੇ ਚਿੱਤਰ ਆ ਰੰਗ ਬਿਰੰਗੇ ਔਰ ਝੰਡੇ ਸਾਰੇ ਮਕਾਨਾਂ ਦੇ ਸਿਰ ਮਾਹ ਚਲੋ, ਸਿਰਾਂ 'ਤੇ ਚਲਾ ਦੇਣਾ ਕਰੋ। ਔਰ ਬੰਧਨ ਵਾਰ ਜਿਹੜੇ ਪੜਦੇ ਤਾਣ ਦਿਓ ਸਾਰੇ ਆਕਾਸ਼ੀ ਪੀਂਘ ਵਰਗੇ ਰੰਗ ਬਿਰੰਗੇ ਚਿੱਤਰ ਜਿਹੜੇ ਲਟਕਾ ਦਿਓ, ਝੰਡੇ ਸਾਰੇ ਮਕਾਨਾਂ ਉੱਤੇ ਸਿਰਾਂ 'ਤੇ ਚਲਾ ਦੇਣਾ। ਫਿਰ ਦੰਭ ਕਹਿਓ ਮਹਾਰਾਜ ਹੈ ਸਮੀਪ ਆਏ ਚਲੀਏ, ਅਗਾਰੀ ਸਨਮਾਨ ਅਤ ਕੀਜੀਐ। ਦੰਭ ਕਹਿੰਦਾ ਮਹਾਰਾਜ ਨੇੜੇ ਆ ਗਏ, ਅੱਗੇ ਚਲੋ ਸਨਮਾਨ ਵਾਸਤੇ, ਅੱਗੇ ਚੱਲ ਕੇ ਉਹਨਾਂ ਨੂੰ ਸਨਮਾਨ ਕਰੀਏ। ਕਹਿਓ ਅਹੰਕਾਰ ਤੁਮ ਭਲੋ ਹੀ ਆਚਾਰ ਕੀ ਉਹ ਜੀਏ, ਤਿਆਰ ਸੋ ਅਪਾਇ ਨੂੰ ਖੋ ਦੀਜੀਏ। ਅਹੰਕਾਰ ਕਹਿਣ ਲੱਗ, ਤੁਸੀਂ ਚੰਗਾ ਆਚਰਨ ਕੀਤਾ, ਤਿਆਰ ਹੋ ਜਾਓ, ਉਹਨਾਂ ਨੂੰ ਉਪਾਇਨ ਭੇਟ ਦਿੱਤੀ ਦੇਈਏ। ਜਾਏ ਕੇ ਉਪਾਇਨ ਸੋ ਪਾਇਨ ਕੇ ਮਾਹੇ ਧਰੀ, ਜੋਰ ਕਰ ਕਹਿਓ ਸੁਭਨ ਹਰ ਸੁਭ ਕੀਜੀਏ। ਜਾ ਕੇ ਉਪਾਇਨ ਭੇਟਾਂ ਉਹਨਾਂ ਚਰਨਾਂ 'ਚ ਰੱਖ ਦਈਏ, ਪਾਇਨ ਚਰਨਾਂ 'ਚ ਉਪਾਇਨ ਭੇਟਾਂ, ਦੋਵੇਂ ਹੱਥ ਜੋੜ ਕੇ ਕਹਿਓ ਕਿ ਬਨਾਰਸ ਪਖੀਜੀਏ, ਇਹ ਬਨਾਰਸ ਨਗਰ ਨੂੰ ਦੇਖਣਾ ਕਰੀਏ। ਬਨਾਰਸ ਨਗਰ ਜੋ ਹੈ ਇਹਨੂੰ ਦੇਖਣਾ ਕਰੀਏ, ਇਹ ਕਾਸ਼ੀਪੁਰੀ ਹੈ। ਬਨਾਰਸ ਕਾਸ਼ੀਪੁਰ ਨੂੰ ਕੀ ਦੇਖੀਏ। ਆਏ ਮਹ ਮੋਹ ਪੂ ਪੁਰੀ ਮੇਂ ਪ੍ਰਵੇਸ਼ ਕੀਓ, ਬਿਬਦ ਬਭੂਤ ਪਰ ਵਾਰ ਸੋ ਸਹੀ ਜੀਏ। ਮਹਾ ਮੋਹ ਰਾਜਾ ਕਾਸ਼ੀ ਵਿੱਚ ਤੁਸੀਂ ਪ੍ਰਵੇਸ਼ ਕੀਤਾ, ਅਨੇਕਾਂ ਤਰ੍ਹਾਂ ਦੀ ਐਸ਼ਮਈ ਬਭੂਤੀ ਪਰਿਵਾਰ ਨਾਲ ਸੋਭਾ ਪਾ ਰਿਹਾ। ਬਿਬਦ ਬਭੂਤ ਬਹੁਤ ਬਭੂਤੀ ਪਰਿਵਾਰ ਸੋ ਸੁਹੀ ਜੀਏ, ਔਰ ਪਰਿਵਾਰ ਨਾਲ ਸੋਭਾ ਪਾ ਰਿਹਾ। ਮਹਾਂਭੂਪ ਸੋ ਅਨੁਪਿਖ ਹਸਿਆਤ, ਅਹੋ ਜੜ ਬੁੱਧ ਸਭ ਲੋਕ ਬਹੁਰਾਨੇ ਹੈ। ਉਹ ਮਹਾਨ ਸੁੰਦਰ ਮਹਾਂਭੂ ਰਾਜਾ ਕਾਸ਼ੀ ਦੇ ਜਿਹੜੇ ਬ੍ਰਾਹਮਣ ਉਹਨਾਂ ਵੱਲ ਦੇਖ ਕੇ ਫਿਰ ਖਿੜ ਖੜਾ ਕੇ ਹੱਸ ਪਿਆ ਔਰ ਕਹਿਣ ਲੱਗਾ, ਬੜੀ ਹੈਰਾਨੀ ਦੀ ਗੱਲ ਹੈ, ਇਹ ਜੜ ਬੁੱਧੀ ਸਭ ਲੋਕ ਬੁਰਾਨੇ, ਇਹ ਜੜ ਬੁੱਧੀ ਲੋਕ ਸਾਰੇ ਬੁਰਾਨੇ ਹੈ, ਪਾਗਲ ਹੋ ਰਹੇ, ਕੰਬਲੇ ਹੋ ਰਹੇ। ਲੋਕ ਪਰ ਲੋਕ ਮਾਹੇ ਭੋਗਤਾ ਅਨੂਪ ਸੁਖ, ਦੇਹ ਤੇ ਵਿਭਿੰਨ ਮੂੜ ਆਤਮਾ ਬਖਾਨੇ ਹੈ। ਕਿਉਂਕਿ ਲੋਕ ਪਰ ਲੋਕ ਦੇ ਵਿੱਚ ਜਿਹੜੇ ਮਹਾਂ ਸੁੰਦਰ ਸੁਖਾਂ ਨੂੰ ਦੇਣ ਵਾਲੇ ਭੋਗਾਂ ਨੂੰ ਭੋਗਦੇ, ਇਹ ਦੇਹ ਤੋਂ ਵੱਖਰਾ ਹੈ, ਕੋਈ ਆਤਮਾ ਕਹਿੰਦੇ। ਇਹਨਾਂ ਮੂਰਖਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ, ਦੇਹ ਆਤਮਾ ਨਹੀਂ ਤਾਂ ਇਹਨੂੰ ਸੁੱਖਾਂ ਦਾ ਅਨੁਭਵ ਕਿਵੇਂ ਹੋ ਰਿਹਾ, ਔਰ ਤੁਸੀਂ ਜਿਹੜਾ ਇਹ ਤੋਂ ਵੱਖਰਾ ਕੋਈ ਆਤਮਾ ਕਹਿੰਦੇ ਆ, ਉਹ ਕਦੇ ਕਿਸੇ ਨੇ ਵੇਖਿਆ ਵੀ ਹੈ? ਉਹ ਆਤਮਾ ਨੂੰ ਕਿਸੇ ਨੇ ਵੇਖਿਆ ਹੀ ਨਹੀਂ, ਅਤੇ ਫਿਰ ਤੁਸੀਂ ਕਿਸ ਤਰ੍ਹਾਂ ਆਖ ਰਹੇ? ਇਸ ਤਰ੍ਹਾਂ ਆਕਾਸ਼ 'ਚ ਬਿਰਖ ਹੈ, ਬਹੁਤ ਫੁੱਲਾਂ ਫਲਾਂ ਵਾਲਾ ਆਕਾਸ਼ ਕਰ ਫੁੱਲਨ ਬਸਾਲ ਫਲ ਆਸ ਕਰੇ, ਕਹੋ ਨਵ ਬਾਲ ਫਲ ਹੂੰ ਕੋ ਸਵਾਦ ਕਿਨ ਜਾਣੇ। ਆਕਾਸ਼ 'ਚ ਤਰ ਜਿਹੜਾ ਦਰਖਤ ਫੁੱਲਾਂ ਨੂੰ ਬਸਾਲ ਬਹੁਤ ਫਲਾਂ ਨਾਲ ਭਰਿਆ ਹੋਇਆ, ਅਸੀਂ ਆਸ ਕਰੇ ਖਾਣ ਦੀ, ਕਹੋ ਇਹ ਗੱਲ ਨਵ ਕਹੋ ਨਵ ਫਲ ਹੂੰ ਕੋ ਸਵਾਦ ਕਿਨ ਜਾਣੇ, ਆਕਾਸ਼ ਦੇ ਫਲਾਂ ਦਾ ਸਵਾਦ ਕਿਨ ਜਾਣਿਆ ਹੈ। ਨਾ ਮੈਨੇ ਆਕਾਸ਼ ਪਏ ਖੋਟੇ ਪੰਡਿਤ ਪਖੰਡ, ਜੋ ਚਲਾਏ ਜਗ ਬੋਲ ਸੋ ਕਪੋਲ ਲੋਕ ਸਗਲੇ ਠਿਕਾਨੇ ਹੈ। ਇਹ ਖੋਟੇ ਪੰਡਿਤ ਸੰਸਾਰ ਦੇ ਪਖੰਡ ਚਲਾ ਰਹੇ, ਬੋਲ ਸੋ ਕਪੋਲ, ਇਹ ਲੋਕਾਂ ਨੂੰ ਕਪੋਲ ਕਲਪਣ ਵਾਲੀਆਂ ਗੱਲਾਂ ਬੋਲ ਕੇ ਸੁਣਾ ਰਹੇ ਹੈ, ਝੂਠ ਬੋਲ ਰਹੇ ਹੈ। ਲੋਕ ਸਗਲੇ ਠਿਕਾਨੇ, ਸਾਰੇ ਲੋਕਾਂ ਨੂੰ ਠੱਗ ਰਹੇ ਹੈ। ਝੂਠੇ ਬੋਲ ਬੋਲ ਕੇ ਉਹਨੇ ਸੰਸਾਰ 'ਤੇ ਪਖੰਡ ਚਲਾ ਤਾ। ਕਵਿਤ ਜੋਈ ਜਗ ਨਾਹੇ ਤਾਹੇ ਵਸਤੂ ਕੋ ਸਵਾ ਸਵਾਏ ਕਹੇ ਪਏ ਹੈ ਵਿਚਾਲੇ ਬਾਗ ਮਿਖਿਆ ਵੇਦ ਮਾਨੇ। ਬਾਚਾਲ ਬਹੁਤੀਆਂ ਗੱਲਾਂ ਕਰਨ ਵਾਲਾ ਗਲਾਕੜ, ਮਿਰਖਾਨਾ ਝੂਠ ਦਾ। ਹੁਣ ਉਹ ਕਹਿ ਰਿਹਾ ਹੈ ਕਿ ਇਹ ਜਿਹੜਾ ਸੰਸਾਰ ਸੱਚ ਭਾਵ ਸਰਿਆ, ਇਸ ਨੂੰ ਤਿੰਨ ਕਾਲ ਹੋਇਆ ਨਹੀਂ ਕਹਿੰਦੇ, ਹੋਇਆ ਹੀ ਨਹੀਂ। ਇਹ ਪੰਡਿਤ ਲੋਕ ਕਿਸ ਤਰ੍ਹਾਂ ਬਚਾਲ ਹੈ, ਇਹ ਗਲਾਕੜੀ ਹੈ, ਗੱਪਾਂ ਮਾਰ ਰਹੇ, ਔਰ ਉਹਨਾਂ ਦੇ ਜਿਹੜੇ ਝੂਠੇ ਵਚਨ ਹੈ, ਔਰ ਲੋਕ ਬੇਦ ਕਰਕੇ ਮੰਨ ਰਿਹਾ। ਚਾਰ ਬਾਕਣਗੇ ਬਾਕ ਸੱਤ ਤਾਹੇ ਕੋ ਸੱਤ ਕਹੇ, ਭਾਈ ਮੂੜ ਲੋਕ ਤਾਹੇ ਨਿੰਦਾ ਕੋ ਵਖਾਨੇ। ਚਾਰ ਬਾਕ ਦੀ ਕਲੀਆਂ ਗੱਲਾਂ ਜਿਹੜੀਆਂ ਕਿ ਦੇਹ ਹੀ ਆਤਮਾ, ਦੇਹ ਤੋਂ ਭਿੰਨ ਕੋਈ ਆਤਮ ਵਸਤੂ ਨਹੀਂ, ਇਹ ਵਾਕ ਸੱਚਾ, ਇਹਨੂੰ ਅਸੱਤ ਕਹਿੰਦੇ। ਇਹ ਲੋਕ ਅਜਿਹੇ ਹਾਂਜੀ ਮੂਰਖ ਬਣੇ ਹੋਏ ਹੈ ਕਿ ਉਸ ਚਾਰਵਾਕ ਦੀ ਨਿੰਦਿਆ ਕਰਦੇ, ਅਥਵਾ ਪੰਡਿਤ ਲੋਕ ਕਹਿੰਦੇ ਚਾਰਵਾਕ ਨਾਸਤਕ ਹੈ। ਉਹਨਾਂ ਦਾ ਜਿਹੜਾ ਕਥਨ ਹੈ ਪ੍ਰਮਾਣ ਯੋਗ ਨੇ, ਇਹ ਨਿੰਦਿਆ ਕਰਨੀ। ਉਹ ਤੱਤਵ ਸਾਰ ਕੋ ਵਿਚਾਰ ਤੁਮ ਆਪ ਕਰੋ, ਕਟ ਤਨ ਸੀਸ ਦ੍ਰਿਗ ਵਾਹੀ ਔਰ ਠਾਨੇ। ਇਹ ਸੰਸਾਰੀ ਲੋਕੋ, ਤੱਤਵ ਸਾਰ ਦਾ ਵਿਚਾਰ ਤੁਸੀਂ ਕਰੋ। ਇੱਕ ਯੁਗਤੀ ਦੱਸਦੇ, ਉਹ ਇਹ ਕਿਸੇ ਦੀ ਦੇਹ ਨਾਲ ਸਿਰ ਕੱਟ ਦਿਓ ਅਤੇ ਸਿਰ ਕੱਟਣ ਵੇਲੇ ਅੱਖਾਂ ਉਸੇ ਵੱਲ ਲਾਈ ਰੱਖੋ, ਚੰਗੀ ਤਰ੍ਹਾਂ ਦੇਖੋ, ਚੰਗੀ ਤਰ੍ਹਾਂ ਇਸ ਗੱਲ ਨੂੰ ਦੇਖਣਾ ਕਰੋ। ਕਾਟੇ ਤੁਹਾਨੂੰ ਸੀਸ ਦ੍ਰਿਗ ਵਾਹੀ ਔਰ ਠਾਨੀ, ਦ੍ਰਿਗ ਜਿਹੜੀਆਂ ਅੱਖਾਂ ਉਹਦੀ ਤਰਫ ਠਾਨੀ, ਉਹਦੀ ਤਰਫ ਦੇਖਣਾ ਕਰੋ, ਲਾਈ ਰੱਖੋ। ਤਨ ਤੇ ਨਿਆਰੋ ਜੋ ਪਧਾਰੇ, ਜੀਵ ਭਿਖੇ ਕੋਈ ਤਵੀ ਤਨ ਪੈਣ ਜੈ ਆਤਮ ਸੁਜਾਨੇ। ਫਿਰ ਜਦੋਂ ਸਿਰ ਕੱਟ ਦਿੱਤਾ, ਉਹਦੇ ਵੱਲ ਲਾਈ ਰੱਖੋ, ਚੰਗੀ ਤਰ੍ਹਾਂ ਦੇਖੋ। ਜੇ ਕੋਈ ਇਸ ਸਰੀਰ ਤੋਂ ਭਿੰਨ ਆਤਮਾ ਹੈਗੀ ਹੈ, ਵੱਡੇ ਧੜ ਵਿੱਚੋਂ ਨਿਕਲ ਕੇ ਜਾਂਦਾ, ਦੇਖ ਲਓ ਕਿ ਗਈ ਕਿਸੇ ਪਾਸੇ, ਬਸ਼ੱਕ ਦੇਹ ਤੋਂ ਵੱਖਰਾ ਕੋਈ ਆਤਮਾ ਜਾਣ ਲਓ, ਜਦ ਦੇਹ ਵਿੱਚੋਂ ਨਿਕਲ ਕੇ ਕੋਈ ਜਾਂਦਾ ਦਿਸੇ ਹੀ ਨਾ, ਫਿਰ ਦੇਹ ਤੋਂ ਆਤਮਾ ਹਾਂਜੀ ਭਿੰਨ ਆਤਮਾ ਵੱਖਰਾ ਕਿਵੇਂ ਹੋਇਆ। ਇਸ ਵਾਸਤੇ ਚਾਰ ਵਾਕ ਦਾ ਜਿਹੜਾ ਕਸ਼ਨ ਕਥਨ ਕਰਨਾ ਉਹ ਸੱਚਾ ਆ ਕਿ ਦੇਹ ਤੋਂ ਭਿੰਨ ਕੋਈ ਆਤਮਾ ਨਹੀਂ ਹੈ, ਇਹ ਦੇਹ ਹੀ ਆਤਮਾ, ਦੇਹ ਤੋਂ ਵੱਖਰੀ ਆਤਮਾ ਨਹੀਂ। ਜਿਵੇਂ ਬਰਫ਼ ਤੋਂ ਭਿੰਨ ਕੋਈ ਕਹੇ ਵੀ ਠੰਡਕ ਵੱਖਰੀ ਹੁੰਦੀ, ਦੁੱਧ ਤੋਂ ਵੱਖਰੀ ਕੋਈ ਸਫੈਦੀ ਹੈਗੀ, ਤੇਲ ਤੋਂ ਵੱਖਰੀ ਕੋਈ ਚਿਕਨਾਈ ਹੈ, ਦੇਹ ਤੋਂ ਵੱਖਰੀ ਕੋਈ ਆਤਮਾ, ਦੇਹ ਤੋਂ ਭਿੰਨ ਆਤਮਾ ਮੰਨਣ ਵਾਲੇ ਵੱਡੇ ਭਾਰੀ ਜਿਹੜੇ ਠੱਗ, ਉਹਨਾਂ ਦੀ ਚਲਾਕੀ ਕਰਕੇ ਸੰਸਾਰ ਵਿੱਚ ਮੂਰਖ ਪੁਰਖਾਂ ਨੇ ਠੱਗ ਲਿਆ ਹੈ। ਤਨ ਤੇ ਨਿਆਰੋ ਜੋ ਪਧਾਰੇ, ਜੀਵ ਭਿਖੇ ਕੋਈ ਸਰੀਰ ਤੋਂ ਨਿਆਰਾ ਵੱਖਰਾ ਕੋਈ ਜੀਵ ਹੋਵੇ, ਦੇਖ ਲਵੇ ਆਤਮਾ ਪਧਾਰੇ ਪਿਓ ਜਾ ਰਿਹਾ, ਤਵੀ ਤਨ ਭਿੰਨ ਜਾਤਮਾ, ਫੇਰੇ ਸਰੀਰ ਤੋਂ ਭਿੰਨ ਕੋਈ ਆਤਮਾ ਜਾਣਿਆ ਜਾਏ, ਐਸਾ ਨਜ਼ਰ ਨਹੀਂ ਆਉਂਦਾ। ਕਵਿਤ ਲੋਗਨ ਕੋ ਬੰਚ ਕੋਨ ਬੰਚੋ ਨੇ ਜੇ ਆਤਮ ਕੋ ਸੀਤ ਜਲ ਨਵਾਏ, ਆਤਮ ਤਪਾਏ ਹੈ। ਬੰਚਣਾ ਹੁੰਦਾ ਠੱਗਣ, ਨਹੀਂ ਆਤਮ ਆਪਣਾ ਆਪ। ਇਹਨਾਂ ਪੰਡਿਤ ਲੋਕਾਂ ਨੇ ਕਿਸ ਤਰ੍ਹਾਂ ਦੁਨੀਆ ਨੂੰ ਠੱਗਿਆ, ਆਪਣੇ ਆਪ ਨੂੰ ਵੀ ਠੱਗ ਲਿਆ, ਕਿਉਂਕਿ ਇਹ ਸਵੇਰੇ ਉੱਠ ਕੇ ਹਾਂਜੀ ਸੀਤਲ ਜਲ ਨਾਲ ਨਹਾਉਂਦੇ ਆ, ਬਰਤ ਔਰ ਬਰਤ ਆਦਿਕ ਰੱਖ ਕੇ ਆਪਣੀ ਦੇਹ ਨੂੰ ਦੁਖੀ ਕਰਦੇ ਆ। ਆਤਮ ਤਪਾਏ ਸੀਤ ਜਲ ਨਹਾਏ, ਬਰਤ ਆਤਮ ਤਪਾਏ, ਠੰਡੇ ਪਾਣੀ ਨਹਾਉਂਦੇ ਆ, ਬਰਤ ਰੱਖ ਕੇ ਆਪਣੇ ਆਤਮਾ ਨੂੰ ਤਪਾ ਰਹੇ। ਨਾਕਮੁਖ ਪਾਦ ਪਾਨ ਦੇਹ ਹੈ ਸਮਾਨ ਸਭ, ਮਨ ਮਿਨ ਆਏ ਕ੍ਰਮ ਬਾਰਨ ਕੋ ਬਤਾਏ ਹੈ। ਨਾਕਿਆ ਮੂੰਹ ਪੈਰ ਹੱਥ ਦੇ ਸਾਰਿਆਂ ਦੇ ਕੋ ਜਾਏ, ਫਿਰ ਸਾਡੇ ਮਨ 'ਚ ਇਸ ਗੱਲ ਦੀ ਵਿਚਾਰ ਨਹੀਂ। ਇਹ ਪੰਡਿਤ ਲੋਕਾਂ ਨੇ ਵਰਨ ਆਸ਼ਰਮ ਦਾ ਹੈ, ਵਰਨ ਆਸ਼ਰਮ ਦੀ ਇਹ ਰੀਤੀ ਇਹ ਕਿਵੇਂ ਦੱਸ ਰਿਹਾ ਹੈ, ਜਾਂ ਸਾਰੀਆਂ ਦੇ ਸਾਰੇ ਦੇਹਾਂ ਦੇ ਅੰਗ ਪ੍ਰਤੰਗ ਇੱਕ ਜਿਹਾ, ਇਹਨਾਂ 'ਚ ਬ੍ਰਾਹਮਣ ਅਤੇ ਸ਼ੂਦਰ ਦਾ ਜਿਹੜਾ ਇਹਨਾਂ ਨੇ ਸਿਲਸਿਲਾ ਖੋਲਿਆ ਉੱਚ ਨੀਚ ਦਾ, ਇਹ ਫਰਕ ਕਿਵੇਂ ਹੋ ਸਕਦਾ। ਜੇ ਕਿਸੇ ਦੇਹ ਦੇ ਅੰਗਾਂ 'ਚ ਫਰਕ ਹੋਵੇ ਫੇਰ ਭੇਦ ਮਲੂਮ ਹੋ ਸਕਦਾ, ਇਹ ਗੱਲ ਮੰਨੀ ਵੀ ਜਾ ਸਕਦੀ ਹੈ। ਇਹ ਸਾਰਿਆਂ ਦੇ ਸਮਾਨ ਮਨ ਮਿਨ ਆਏ, ਗੱਲ ਮਨ 'ਚ ਨਹੀਂ, ਕਰਮ ਵਰਣ ਕੋ ਬਤਾਏ ਹੈ, ਭਿੰਨ ਭਿੰਨ ਵਰਣਾਂ ਨੂੰ ਬਤਾ ਰਹੇ, ਬ੍ਰਾਹਮਣ ਆ, ਖੱਤਰੀ ਹੈ, ਵੈਸ਼ ਆ, ਸ਼ੂਦਰ ਆ। ਆਪਣੀ ਪਰਾਈ ਨਾਲ ਸੰਪਦਾ ਬਤਾਈ, ਸਰੁੱਤ ਨਾਨਿਆਂ ਮੈਂ ਜਾਣੇ ਸੱਠ ਭੇਦ ਕੋ ਹਲਾਏ ਹੈ। ਫਿਰ ਆਪਣੀ ਦੀ ਪਰਾਈ ਇਸਤਰੀ, ਆਪਣੀ ਸੰਪਦਾ। ਵੇਦ ਕਹਿੰਦਾ ਆਪਣੀ ਦਾ ਸੰਬੰਧ ਪਾਪ ਜਨਕ ਹੈ, ਇਹ ਵੀ ਅਸੀਂ ਨਹੀਂ ਜਾਣ ਸਕਦੇ। ਇਹ ਮੂਰਖ ਪੰਡਿਤ ਜਿਹੜੇ ਇਸ ਭੇਦ ਨੂੰ ਕਹਿ ਰਿਹਾ, ਪਰ ਸਾਨੂੰ ਤਾਂ ਭਿੰਨ ਭੇਦ ਕੋਈ ਨਜ਼ਰ ਆਉਂਦਾ ਹੀ ਨਹੀਂ। ਆਪਣੀ ਇਸਤਰੀ ਦੇ ਅੰਗ, ਪਰਾਈ ਇਸਤਰੀ ਦੇ ਰੰਗ ਢੰਗ ਸਾਰੇ ਵੱਖਰੇ ਵੱਖਰੇ ਹੋਣ, ਫਿਰ ਤਾਂ ਕੋਈ ਫਰਕ ਮੰਨਿਆ ਜਾ ਸਕਦਾ। ਪਰ ਇਹਨਾਂ ਮੂਰਖ ਲੋਕਾਂ ਨੇ ਇਸ ਦਿਨ ਨੇ ਝੂਠੀਆਂ ਗੱਲਾਂ ਕਰ ਕਰ ਲੋਕਾਂ ਨੂੰ ਠੱਗਿਆ ਆ, ਆਪਣੇ ਆਪ ਨੂੰ ਵੀ ਠੱਗ ਲਿਆ, ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਆ। ਨਾ ਹੀ ਅਮ ਜਾਣੀ ਸੱਠ ਭੇਦ ਕੋਲ ਆਏ, ਅਸੀਂ ਨਹੀਂ ਜਾਣਦੇ। ਇਹ ਮੂਰਖ ਭੇਦ ਦੀ ਅਲਾਪਚਾਰੀ ਕਰ ਰਿਹਾ, ਦੱਸ ਰਿਹਾ। ਨਾਰ ਤਨ ਭੋਗ ਪੁੰਨ ਪਾਪ ਕੋ ਵਿਭਾਗ ਜਾਏ, ਆਪਣੂੰ ਪਰਾਇ ਬਲਹੀਨ ਮੁਖ ਗਾਏ ਹੈ। ਆਪਣੀ ਇਸਤਰੀ ਜਾਂ ਧਨ ਦਾ ਭੋਗਣਾ, ਪੁੰਨ ਪੈਦਾ ਕਰਨਾ, ਅਖੇ ਜੀ ਤੋਂ ਸਵਰਗ ਪ੍ਰਾਪਤ ਹੁੰਦਾ, ਔਰ ਪਰਾਇ ਇਸਤਰੀ ਧਨ ਦਾ ਭੋਗਣਾ, ਅਖੇ ਤੋਂ ਪਾਪ ਹੁੰਦਾ, ਜੀ ਤੋਂ ਨਰਕ ਦਾ ਦੁੱਖ ਮਿਲਦਾ। ਕਹਿੰਦੇ ਅਸੀਂ ਤਾਂ ਇਹ ਗੱਲ ਜਾਣਦੇ ਹਾਂ, ਇਹ ਆਪਣੇ ਪਰਾਏ ਦੀ ਵੰਡ, ਉਹਨਾਂ ਦੇ ਭੋਗਣ ਤੋਂ ਪੁੰਨ ਪਾਪ ਦਾ ਮਿਲਣਾ, ਬਲ ਤੋਂ ਹੀ ਨੇ ਬੰਦੇ ਨੂੰ ਮੂੰਹ ਤੋਂ ਕਹਿੰਦੇ ਆ। ਅਸਲ ਕਹਿੰਦਾ ਗੱਲ ਇਹ ਹੈ, ਸਾਰੀਆਂ ਇਸਤਰੀਆਂ ਸਾਰਾ ਧਨ ਇੱਕ ਸਾਰ ਹੈ, ਜਿਹੜੇ ਬਲਵਾਨ ਪੁਰਸ਼ ਹੈ ਉਹਨਾਂ ਦਾ ਸਾਰਾ ਕੁਝ ਆਪਣਾ ਹੈ, ਬਲ ਤੋਂ ਹੀ ਨੇ ਲੋਕ, ਕੋਈ ਵੀ ਉਹਨਾਂ ਦਾ ਆਪਣਾ ਨਹੀਂ। ਇਹ ਇਸ ਤਰ੍ਹਾਂ ਹੀ ਗੱਲਾਂ, ਆਪਣੇ ਪਰਾਏ ਬਲਹੀਨ ਮੁਖ ਗਾਏ, ਆਪਣੇ ਪਰਾਏ ਦਾ ਗੱਲ ਜਿਹੜੀ ਬਲਹੀਣ ਆਪਣੇ ਮੂੰਹ ਤੋਂ ਗਾਏ ਗਾ ਰਹੇ ਕਹਿ ਰਹੇ।